ਗੁਰੂ ਨਾਨਕ ਦੀ ਕਿਰਪਾ ਕਿਸੇ ਸਿੱਖ ਤੇ ਕੀ ਹੈ? ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰ। ਉਹ ਰਸਨਾ ਨਾਲ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਬਗੈਰ ਕਿਸੇ ਕ੍ਰਿਟੀਸਿਜ਼ਮ ਤੋਂ, ਬਗੈਰ ਕਿਸੇ ਸਾਧੂ ਕੀ ਮਨ ਓਟ ਰਗਾਹੋ ਉਕਤ ਸਿਆਣਪ ਤਿਆਗ। ਕੋਈ ਉਕਤ ਨਹੀਂ ਕਰਦਾ ਉਹ, ਫਿਰ ਜੇ ਉਹਦੀ ਕਿਰਪਾ ਇਹ ਹੁੰਦੀ ਹੈ ਵੀ ਉਹ ਗੁਰਸਿੱਖ ਫਿਰ ਨਾਮ ਜਪਣ ਲੱਗ ਪੈਂਦਾ। ਕਿਰਪਾ ਕਰੇ ਜੇ ਆਪਣੀ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਸੁਣਾਹੇ, ਤਾਂ ਗੁਰ ਕਾ ਸ਼ਬਦ ਨਾਨਕ ਕਹ ਸੁਣੋ ਜਾਣੋ। ਆ ਰਹਿਤਨਾਮਾ ਸੋਹਣਾ, ਆ ਲਾਈਡਾਂ ਗੁਰਬਾਣੀ ਦੀਆਂ ਸੋਹਣੇ ਅਸਲ ਰਹਿਤਨਾਮਾ ਹੈ। ਇਹਦੇ ਨਾਲ ਤੇਰਾ ਜਨਮ ਮਰਨ ਦਾ ਦੁੱਖ ਮਿਟ ਜਾਏਗਾ। ਇਤ ਸੰਜਮੇ ਦੁਖੀ ਜਾਏ, ਇਤ ਸੰਜਮੇ ਦੁਖੀ ਜਾਏ, ਇਤ ਸੰਜਮੇ ਦੁਖੀ। ਤੂੰ ਜਨਮ ਮਰਨ ਰੋਣਾ, ਤੇਰੇ ਅੰਦਰ ਹੀ ਸਭ ਕੁਛ ਹੋ ਜਾਣਾ। ਦੇਖੋ ਸਾਚੇ ਰਜ ਜੇ ਠਾਕਰ ਕੋ ਸੁਣਤੇ ਆਗਾਦ ਬੋ, ਸੋ ਤੈਨੂੰ ਹਜੂਰ ਸਾਹਿਬ ਜਾ ਕੇ ਨਹੀਂ ਮਿਲਣਾ। ਉਹ ਜਿਹੜਾ ਅਬਚਲ ਨਗਰ ਗੋਬਿੰਦ ਗੁਰੂ ਕਾ, ਉਹ ਤੇਰੇ ਅੰਦਰ ਹੈ। ਉਥੇ ਜਿਹੜੀ ਉਹ ਚਾਨਣੀ ਲਟਕਾ ਕੇ ਤੇ ਉਹਦੇ ਤੇ ਸ਼ਬਦ ਲਿਖ ਦਿੰਦੇ ਨੇ ਵੀ 60 ਸਾਲ ਤੱਕ ਗੁਰੂ ਗੋਬਿੰਦ ਸਿੰਘ ਡੀਕ ਰਿਹਾ ਹੈ ਇੱਥੇ। ਸਿੱਖ ਨੂੰ ਉਹ ਸਿੱਖ ਕਿਰਾਏ ਤੇ ਬੱਸਾਂ ਕਰਕੇ ਧੂੜਾਂ ਫੱਕ ਕੇ ਏਡੀ ਦੂਰ ਜਾਂਦੇ ਹੈ। ਉਹ ਮਹਾਰਾਜ ਨੇ ਕਿਹਾ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ, ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ, ਸੋ ਰਿਧੈ ਗੁਰੇ ਧਿਆ, ਸੋ ਰਿਧੈ। ਜੇ ਠਾਕਰ ਕੋ ਸੁਣਤੇ ਆਗਾਦ ਬੋ, ਸੁਣਤੇ ਆਗਾਦ ਬੋ, ਜੇ ਠਾਕਰ ਕੋ ਸੁਣਤੇ ਆਗਾਦ ਬੋ, ਸੁਣਤੇ ਆਗਾਦ ਬੋ, ਸੋਰ ਦੇ ਗੁਰੇ ਦਇਆ, ਸੋਰ ਦੇ ਰਹੋ ਸੋਰ ਦੇ ਸੋਰਠੇ ਮਹੱਲਾ ਪੰਜਵਾਂ ਪੋਥੀ ਪੰਨਾ 612 ਜਿਨਾ ਬਾਤ ਕੋ ਬਹੁਤ ਅੰਦੇ ਸਰੂ, ਬਹੁਤ ਅੰਦੇ ਸਰ ਜਿਨਾ ਬਾਤ ਕੋ ਬਹੁਤ ਅੰਦੇ ਸਰੂ, ਬਹੁਤ ਅੰਦੇ ਸਰੂ।
ਉੱਚ ਚੋਟੀ ਦੀਆਂ ਤੁਕਾਂ ਰਹਾਓ, ਤੂੰ ਪਹਿਲੀਆਂ ਤੁਕਾਂ ਉਹ ਥੰਮ ਰੂਲ ਲਾਉਣਾ ਹੈ
ਕਿ ਮੈਨੂੰ ਬੜਾ ਡਰ ਸੀ ਜਿਨ੍ਹਾਂ ਗੱਲਾਂ ਦਾ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸ਼ਰੋ, ਬਹੁਤ ਅੰਦੇਸ਼ਰੋ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸ਼ਰੋ, ਬਹੁਤ ਅੰਦੇਸ਼ਰੋ। ਤੇ ਮਿੱਟੇ ਸਭੇ ਗਏ, ਮਿਟ ਗਿਆ
ਸਤੇ ਮਿੱਟੇ ਸਭੇ ਗਏ,
ਸਹਿਜ ਸੈਨ ਔਰ ਸੁਖ ਮਨ ਨਾਰੀ, ਸੁਖ ਮਨ ਨਾਰ। ਇਹ ਬ੍ਰਹਮ ਗਿਆਨ ਦੀਆਂ ਅੰਦਰਲੀਆਂ ਚੀਜ਼ਾਂ ਹਨ। ਇਹ ਸਾਰੀਆਂ ਯੋਗੀਆਂ ਦੀਆਂ ਜਿਹੜੀਆਂ ਨਾੜੀਆਂ ਨੂੜੀਆਂ ਅੰਦਰ ਉਹ ਦੱਸਦੇ ਨੇ, ਉਹ ਕਹਿੰਦੇ ਮੈਨੂੰ ਸਹਿਜ ਨਾਲ ਹੀ ਆਪੇ ਸਭ ਕੁਛ ਹੀ ਪਤਾ ਲੱਗ ਗਿਆ ਅੰਦਰ ਯੋਗ ਦਾ।
ਸਹਿਜ ਸੈਨ ਔਰ ਸੁਖ ਮਨ ਨਾਰੀ, ਸੁਖ ਮਨ ਨਾਰ।
ਫਿਰ ਇੱਕ ਅੰਦਰ ਜਿਹੜਾ ਕਹਿੰਦੇ ਨਾਭੀ ਦੇ ਅੰਦਰ ਜਿੱਥੇ ਧੁੰਨੀ ਹੈ ਇਨਸਾਨ ਦੀ, ਉਹਦੇ ਲਾਗੇ ਕਿਤੇ ਅੰਦਰ ਇੱਕ ਕੰਵਲ ਮੂਧਾ ਪਿਆ ਹੈ, ਜਿਹਦੀ ਫੋਟੋ ਇਹਨਾਂ ਨੇ ਹਰ ਮੰਦਰ ਦੇ ਉੱਤੇ ਬਣਾਈ ਹੈ। ਹਿੰਦੂ ਦਾ ਮੰਦਰ ਜੋ ਹੋਏਗਾ ਉਹਦੇ ਉੱਤੇ ਸਦਾ ਹੀ ਇੱਕ ਜਿਹੜਾ ਗੁੰਬਦ ਬਣਾਉਂਦੇ ਹੈ ਉਹਦੇ ਉੱਤੇ ਇੱਕ ਕੰਵਲ ਮੂਧਾ ਪਾ ਕੇ ਉਹਦੀ ਸ਼ਕਲ ਬਣਾਉਂਦੇ ਆ। ਉਹਦੀਆਂ ਪੱਤੀਆਂ ਜਿਹੀਆਂ ਹੁੰਦੀਆਂ ਤੇ ਮੰਦਰ ਦੇ ਉੱਤੇ ਕੰਵਲ ਮੂਧਾ ਮਾਰਿਆ ਹੁੰਦਾ। ਪਰ ਗੁਰੂ ਮਹਾਰਾਜ ਦਾ ਇਹ ਸ਼ਬਦ ਕਹਿੰਦਾ ਓਏ ਤੇ ਮੂਧਾ ਕੰਵਲ ਮਾਰਿਆ ਹੈ ਤੇ ਮੇਰਾ ਕਮਲ ਕੀ ਹੋ ਗਿਆ। ਊਂਦ ਕਮਲ ਵਿਗ ਸਹਿਆ, ਊਂਦ ਕਮਲ ਵਿਗ ਸਹਿਆ। ਉਹ ਜਿਹੜਾ ਮੇਰੇ ਅੰਦਰ ਉਲਟਾ ਕਮਲ ਪਿਆ ਸੀ ਨਾ ਉਹ ਸਿੱਧਾ ਹੋ ਗਿਆ। ਬੜੀ ਉੱਚ ਚੋਟੀ ਦੀ ਗੱਲ ਹੈ। ਇਸੇ ਕਰਕੇ ਸ਼ਬਦ ਦੇ ਰਹਾਉ ਦੀਆਂ ਤੁਕਾਂ ਤੂੰ ਪਹਿਲਾਂ ਦੱਸਿਆ ਇਹ ਕਮਲ ਕੀ ਹੈ। ਇੱਕ ਐਸੀ ਚੀਜ਼ ਹੈ ਅੰਦਰ ਜੋ ਬਾਣੀ ਚ ਬਾਰ ਬਾਰ ਆਉਂਦੀ ਹੈ। ਇਹ ਪਹਿਲਾਂ ਅਭਿਆਸੀ ਦੇ ਮੁੱਦਾ ਪਿਆ ਹੁੰਦਾ। ਜਦੋਂ ਉਹ ਅਭਿਆਸ ਕਰਦਾ 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 ਕਰਦਾ, ਕਿਉਂਕਿ ਇਹਦੇ ਅੱਖਰ ਐਸੇ ਹੈ ਸਾਡੇ ਗੁਰਮੰਤਰ ਦੇ ਵੀ ਜਿਹੜਾ ਹਹਾ ਹੁੰਦਾ ਨਾ ਉਹ ਠਾਂ ਨੂੰ ਜਾ ਕੇ ਉਹ ਕਦੀ ਨਾ ਕਦੀ ਪਵਨ ਜਿਹੜੀ ਹੈ ਨਾ ਉਹ ਅਭਿਆਸ ਨਾਲ ਚੱਲਦੇ ਚੱਲਦੇ ਆਪਣੇ ਜ਼ੋਰ ਨਾਲ ਨੀ, ਜਦੋਂ ਉਹਦੀ ਕਿਰਪਾ ਹੁੰਦੀ ਨਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤਬ ਭੇਟੇ ਉਹ ਪੁਰਖ। ਫਿਰ ਉਹ ਪੁਰਖ ਨੂੰ ਭੇਟਦਾ ਅੰਦਰ, ਫਿਰ ਉਹ ਰਸ ਕੇ ਬੈਰਾਗੀ, ਫਿਰ ਉਹ ਰਸ ਉਹਨੂੰ ਆਉਂਦਾ ਅੰਦਰ, ਫਿਰ ਉਹ ਬੈਰਾਗ ਦਾ। ਇਹ ਨੀ ਆ ਭੇਟਿਓ ਪੁਰਖ ਰਸਕ ਬੈਰਾਗੀ ਪੀਓ ਪੁਰਖ ਰਸਕ ਬੈਰਾਗੀ, ਨਹੀਂ ਤਬ ਭੇਟਿਓ ਪੁਰਖ ਫਿਰ ਰਸ ਕੇ ਬੈਰਾਗੀ, ਫਿਰ ਉਹ ਅੰਦਰ ਉਹਦੇ ਰਸ। ਇਹ ਜਿਹੜਾ ਕਮਲ ਹੈ ਇਸ ਤਰ੍ਹਾਂ ਹੈ ਜਿੱਦਾਂ ਇੱਕ ਬਾਲਟੀ ਲੈ ਲਓ ਉਹਦੇ ਵਿੱਚ ਇੱਕ ਕੌਲੀ ਮੂਧੀ ਪਾ ਦਿਓ ਥੱਲੇ ਪਾਣੀ ਨਾ ਹਲੀ ਪਾਓ, ਫਿਰ ਉੱਤੋਂ ਥੋੜਾ ਥੋੜਾ ਪਾਣੀ ਪਾਉਂਦੇ ਜਾਓ, ਜਦੋਂ ਪਾਣੀ ਦਾ ਲੈਵਲ ਇੱਕ ਐਸਾ ਹੋ ਜਾਊਗਾ ਉਹ ਕੌਲੀ ਸਿੱਧੀ ਹੋ ਜੂ, ਥੱਲਿਓ ਚੜ੍ਹਨਾ ਸ਼ੁਰੂ ਹੋ ਜੂ ਪਾਣੀ ਔਰ ਕੌਲੀ ਆਪਣੇ ਆਪ ਸਿੱਧੀ ਹੋ ਜੂ। ਹੋਰ ਪਾਣੀ ਪਾਈ ਜਾਓਗੇ ਉਹ ਕੌਲੀ ਸਿੱਧੀ ਰਹੇਗੀ। ਫਿਰ ਇਸ ਤਰ੍ਹਾਂ ਇਨਸਾਨ ਦੇ ਅੰਦਰ ਜਦੋਂ ਉਹ ਅੰਮ੍ਰਿਤ ਵੇਲਾ ਆਉਂਦਾ ਹੈ, ਕਿਉਂਕਿ ਜਪ ਬਾਣੀ ਦਾ ਅੰਮ੍ਰਿਤ ਵੇਲਾ ਉਹ ਹੈ ਜਦੋਂ ਅੰਦਰ
ਚਿਮ ਚਮੇ ਚਿਮ ਚਿਮ ਵਰਸੈ, ਚਿਮ ਚਮੇ ਚਿਮ ਚਿਮ ਵਰਸੈ, ਚਿਮ ਚਮੇ ਚਿਮ ਚਿਮ ਵਰਸੈ, ਚਿਮ ਚਮੇ ਚਿਮ ਚਿਮ ਵਰਸੈ।
ਅੰਮ੍ਰਿਤ ਧਾਰਾ ਰਾਮ, ਅੰਮ੍ਰਿਤ ਧਾਰਾ ਰਾਮ, ਅੰਮ੍ਰਿਤ ਧਾਰਾ ਰਾਮ, ਅੰਮ੍ਰਿਤ ਧਾਰਾ ਰਾਮ।
ਚਿਮ ਚਮੇ ਚਿਮ ਚਿਮ ਵਰਸੈ, ਚਿਮ ਚਮੇ ਚਿਮ ਚਿਮ ਵਰਸੈ, ਚਿਮ ਚਮੇ ਚਿਮ ਚਿਮ ਵਰਸੈ, ਚਿਮ ਚਮੇ ਚਿਮ ਚਿਮ ਵਰਸੈ।
ਅੰਦਰ ਚਿਮ ਚਿਮੇ ਚਿਮ ਚਿਮ ਇਸ ਤਰ੍ਹਾਂ ਹੀ ਵਰਸਦਾ ਜਿੱਦਾਂ ਕਿ ਡਾਢੀ ਬਰਸਾਤ ਲੱਗੀ ਹੋਏ, ਉਹ ਅੰਦਰ ਫਿਰ ਅੰਮ੍ਰਿਤ ਵਰਨਾ ਸ਼ੁਰੂ ਹੋ ਜਾਂਦਾ। ਉਹਨੂੰ ਜਪ ਬਾਣੀ ਦਾ ਅੰਮ੍ਰਿਤ ਵੇਲਾ ਕਿਹਾ ਹੈ, ਸਵੇਰ ਵੇਲੇ ਨੂੰ ਝਲਾਗਾ ਕਿਹਾ ਹੈ, ਭਲਕੇ ਕੁੱਠ, ਉਹ ਸਾਰੇ ਹੋਰ ਤਰ੍ਹਾਂ ਦੇ ਨਾਂ ਨੇ, ਲੇਕਿਨ ਜਿਹੜਾ ਜਪ ਬਾਣੀ ਦਾ ਅੰਮ੍ਰਿਤ ਵੇਲਾ ਉਹ ਹਰ ਇੱਕ ਨੂੰ ਅੰਮ੍ਰਿਤ ਵੇਲਾ ਕਹਿ ਦੇਣਾ ਗਲਤ ਹੈ। ਉਹ ਵੇਲਾ ਉਦੋਂ ਜਦੋਂ ਚੜਾਈ ਚੜ੍ਹ ਕੇ ਅੰਦਰ ਚਿਮ ਚਿਮੇ ਚਿਮ ਚਿਮ, ਇਹ ਕੋਈ ਤਖੈਲ ਉਡਾਨ ਜਾਂ ਪੋਇਟਰੀ ਹੈ ਮਹਾਰਾਜ, ਨਾ ਕੋਈ ਆਈਡੀਓਲੋਜੀ ਨਹੀਂ ਲਿਖ ਦਿੱਤੀ, ਇਹ ਸੱਚੋ ਹੀ ਸੱਚ ਹੈ। ਜੋ ਅਭਿਆਸੀ ਦੇ ਅੰਦਰ ਵਰਤਦਾ ਹੈ ਉਹ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਉਹਦਾ ਇੱਕ ਸਰੂਪ ਦੱਸ ਰਹੀ ਹੈ ਬਾਹਰਲੀ ਸਿਮਲੀ ਦੇ ਕੇ, ਮਿਸਾਲ ਦੇ ਕੇ ਵੀ ਅੰਦਰ ਕੀ ਹੋਣ ਲੱਗ ਪੈਂਦਾ ਹੈ। ਚਿਮ ਚਿਮੇ ਚਿਮ ਚਿਮ, ਅੰਮ੍ਰਿਤਧਾਰੀ ਸਿੱਖ ਹੁੰਦਾ। ਇਹ ਨੀ ਵੀ ਤੁਸੀਂ ਖੰਡੇ ਵਾਟੇ ਦੀ ਪਾਓ ਲੈ ਕੇ ਤੇ ਉੱਤੇ ਵਰਦੀ ਸਿੱਖਾਂ ਵਾਲੀ ਪਾ ਕੇ ਜੀ, ਅੰਮ੍ਰਿਤਧਾਰੀ ਸਿੱਖ ਹੈ। ਅੰਮ੍ਰਿਤ ਕਿੰਨੀਆਂ ਕੁ ਅੰਮ੍ਰਿਤ ਦੀਆਂ ਧਾਰਾਂ ਵਰ ਰਹੀਆਂ ਇਹਨਾਂ ਦੇ ਅੰਦਰ, ਗਲਤ ਹੈ ਬਾਣੀ ਦਾ ਟਰੇਡ ਮਾਰ ਲਾ ਕੇ ਦੁਨੀਆਂ ਨੂੰ ਆਪਣੇ ਮਗਰ ਲਾ ਲੈਣਾ। ਕਿਉਂ ਮਾਹੌਲ ਬਣਾਇਆ ਬਾਣੀ ਦੇ ਲਫ਼ਜ਼ਾਂ ਦਾ? ਇਹ ਟਰੇਡ ਮਾਰਕ ਨਹੀਂ ਲੈਣ ਦੇਣਾ ਕਿਸੇ ਨੂੰ ਅਸੀਂ। ਇਹ ਉਹਨੂੰ ਮਿਲੇਗਾ ਜਿਹਦੇ ਅੰਦਰ ਚਿਮ ਚਿਮੇ ਚਿਮ ਚਿਮ ਅੰਮ੍ਰਿਤ ਧਾਰਾ ਰਾਮ, ਅੰਮ੍ਰਿਤ ਧਾਰਾ ਰਾਮ। ਚਿਮ ਚਿਮੇ ਇੰਨਾ ਵਰਦਾ ਉਹ ਬਾਲਟੀ ਭਰੀ ਜਾਂਦੀ ਅੰਦਰ, ਇੰਨਾ ਆ ਜਾਂਦਾ ਉਹ ਅੰਦਰ ਦਾ ਕਮਲ ਜਿਹੜਾ। ਊਂਦ ਕਮਲ ਵਿਗਸੈ, ਊਂਦ ਕਮਲ ਵਿਗਸੈ। ਦੇਖੋ 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 ਸਾਚੇ ਰਜ। ਇਨਸਾਨ ਉਸ ਵੇਲੇ ਵੀ ਆਕਸੀਜਨ ਫੁੜਕ ਉੱਠਦਾ ਪਿਆ ਕੀ ਹੋ ਗਿਆ ਅੰਦਰ। ਸਾਰੇ ਗੁਰੂ ਦੀ ਕਿਰਪਾ ਨਾਲ ਉਹਦੀ ਜਦੋਂ ਕਿਰਪਾ ਹੋ ਜਾਏ ਕਿਸੇ ਤੇ। ਹਮਾਰਾ ਇਹ ਕਿਰਪਾ ਕੀਜੈ, ਹਮਾਰਾ ਇਹ ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਹਮਾਰਾ ਹਮਾਰਾ। ਦੋ ਲਾਵਾਂ ਵੀ ਮੇਰੇ ਅੰਦਰ ਮੇਰੇ ਅੰਦਰ ਹਮਾਰਾ ਇਹ ਕਿਰਪਾ ਕੀ, ਇਹ ਕਿਰਪਾ ਕੀਜਾ, ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ, ਕਿਰਪਾ ਕੀਜੇ, ਕਿਰਪਾ ਕੀਜੇ, ਕਿਰਪਾ ਕੀ ਕੀਜੇ, ਕਿਰਪਾ ਕੀਜੇ, ਕਿਰਪਾ ਕਿਰਪਾ ਕੀਜੇ, ਕਿਰਪਾ ਕੀ ਹਮਾਰਾ ਇਹ ਕਿਰਪਾ ਕੀਜੇ, ਹਮਾਰਾ ਇਹ ਕਿਰਪਾ ਕੀ। ਉਹ ਫਿਰ ਜਿਸ ਵੇਲੇ ਕਮਲ ਅੰਦਰ ਸਿੱਧਾ ਹੋ ਜਾਂਦਾ ਹੈ, ਬਾਣੀ ਕਹਿ ਰਹੀ ਹੈ, ਅਸੀਂ ਬਾਣੀ ਰਾਹੀਂ ਸਮਝ ਸਮਝ ਕੇ ਸਮਝਣਾ ਵੀ ਇਹੋ ਕੋਈ ਚੀਜ਼ ਹੈ, ਔਰ ਫਿਰ ਉਹਨੂੰ ਗੁਰੂ ਦੀ ਕਿਰਪਾ ਨਾਲ ਅਭਿਆਸ ਕਰਕੇ ਲੱਭਣਾ ਹੈ ਅੰਦਰ। ਬ੍ਰੇਕਾਂ ਮਾਰ ਕੇ ਉੱਥੇ ਨਹੀਂ ਖੜੋ ਜਾਣਾ ਵੀ ਪਾਠ ਕਰ ਲਿਆ ਤੇ ਬਸ ਸਭ ਕੁਛ ਮਿਲ ਗਿਆ। ਉਸ ਚੀਜ਼ ਤੱਕ ਪਹੁੰਚਣਾ ਹੈ। ਗੁਰਸਿੱਖ ਦਾ ਕੰਮ ਹੈ ਗੁਰੂ ਦੀ ਕਿਰਪਾ ਤੇ ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ। ਪਰ ਰੀਝਦਾ ਕਿਨ੍ਹਾਂ ਤੇ ਹੈ? ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ, ਤਿਨਾ ਕੇ ਲੈਣ ਜੋ ਤੇਰਾ ਨਾਮ। ਨਾਮ ਜਪਣ ਨਾਲ ਸਾਰੀ ਚੀਜ਼ ਹੋਣੀ ਆ। ਗੁਰੂ ਨਾਨਕ ਨੂੰ ਤੇ ਉਹ ਸੁਖ ਪਾਇਆ, ਸੱਤੇ ਗੁਰੂ ਮਨਾਏ, ਸਭ ਸੁਖ ਪਾਏ, ਸਭ ਫਲ ਪਾਏ ਗੁਰੂ ਤੇ ਆਏ। ਮੈਂ ਸਾਰੇ ਫਲ ਪਾ ਰਿਹਾ ਜਦੋਂ ਮੈਂ ਗੁਰੂ ਸ਼ਬਦ ਤੇ ਆਇਆ, ਜਿਹੜਾ ਕਿ ਹੁਕਮਨਾਮੇ ਚ ਲਿਖਿਆ ਹਰ ਸੰਗਤ ਨੂੰ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ। ਸਾਨੂੰ ਇਹ ਪੁਜਾਰੀ ਟੋਲਾ ਹੋਰ ਹੀ ਬੰਨੇ ਲਾਈ ਜਾਂਦਾ ਪਾਠਾਂ ਨਾਲ। ਸਾਰੀ ਸਿੱਖੀ, ਸਾਰੀ ਜੋ ਪੁਰਾਤਨ ਸੀ, ਸਾਰੇ ਸਾਨੂੰ ਗੁਰੂ ਗੁਰੂ ਜਪਣ ਨਾਲ ਲਾਇਆ ਹੈ ਬਾਣੀ ਨਾਲ, ਸਾਨੂੰ ਬਾਣੀਆਂ ਦੇ ਪਾਠ ਨਾਲ ਲਾ ਤਾ। ਸੋ ਉਹ ਜੋ ਗੁਰੂ ਗੁਰੂ ਜਪਣਾ ਹੈ, ਉਹ ਮਹਾਰਾਜ ਕਹਿੰਦੇ ਗੁਰੂ ਨਾਨਕ ਰੁੱਸਿਆ ਪਿਆ ਹੈ ਤੇਰੇ ਨਾਲ, ਤੂੰ ਸੁੱਖ ਪਾ ਰਹਾ ਉਹਦੀ ਤੁਕ ਹੈ। ਜਿਸ ਪਾਪੀ ਕੋ ਮਿਲੇ ਨਾ ਢੋਈ, ਇੱਥੋਂ ਸ਼ਬਦ ਸ਼ੁਰੂ ਹੁੰਦਾ। ਸਰਣ ਆਵੇ ਤਾਂ ਨਿਰਮਲ ਹੋਏ, ਤੇ ਸਰਣ ਹੈ ਕੀ ਹੈ? ਕੱਲ ਦੀ ਸ਼ਬਦ ਚੌਂਕ ਚ ਅਸੀਂ ਨਿਖੇਰਿਆ ਆ ਡੈਫੀਨੇਸ਼ਨ। ਗੁਰਗੁਰ ਕਰਤ ਸਰਣ ਜੇ ਆਵੇ, ਪ੍ਰਭ ਆਏ ਮਿਲੇ ਖਿਨ ਢੀਲ ਨਾ ਪਏ। ਜਪਣਾ ਹੀ ਉਹਦੀ ਸਰਣ ਚ ਆਉਣਾ। ਸੋ ਜਿਸ ਪਾਪੀ ਕੋ ਮਿਲੇ ਨਾ ਢੋਈ, ਸਰਣ ਆਵੇ ਤਾਂ ਨਿਰਮਲ ਹੋਈ ਉਹਦੀ ਰਹਾਉ ਦੀ ਤੁਕ ਆਉਂਦੀ ਹੈ। ਸਭ ਸੁਖ ਪਾਇਆ, ਸੱਤੇ ਗੁਰੂ ਮਨਾਏ, ਸੁਖ ਪਾਇਆ, ਸੱਤੇ ਗੁਰੂ ਮਨਾਏ, ਸਭ ਫਲ ਪਾਏ ਗੁਰੂ ਤੇ ਆਏ। ਜਦੋਂ ਸਭ ਫਲ ਪਾਏ ਗੁਰੂ ਤੇ ਆਏ, ਜਿਉਂ ਜਿਉਂ ਗੁਰੂ ਨੂੰ ਮੈਂ ਧਿਆਇਆ, ਮੈਨੂੰ ਸਾਰੇ ਫਲ ਮਿਲ ਗਏ। ਇਸ ਕਰਕੇ ਗੁਰੂ ਨਾਨਕ ਨਾਂ ਨਹੀਂ ਮੰਨਣਾ, ਇੰਚਕਰ ਤੁਸੀਂ ਨਾਮ ਨਹੀਂ ਜਪਦੇ। ਸੁਖ ਪਾਇਆ ਸੱਤੇ ਗੁਰੂ ਮਨਾਏ, ਪੈ ਪਾਏ ਮਨਾਈ ਸੋਏ ਜੀ, ਉਹਨੂੰ ਮਨਾਉਣਾ ਪੈਣਾ ਹੈ। ਉਹ ਬੜੀ ਛੇਤੀ ਰੀਝ ਪੈਂਦਾ, ਐਸਾ ਲੱਲੂ ਹੈ, ਫਾਟੀ ਸਿੱਖ ਥੋੜੀ ਜੀ ਕਮਾਈ ਕਰੇ, ਐਸਾ ਮਿਹਰਬਾਨ ਹੈ, ਉਹ ਕਹਿੰਦਾ ਹਾਂ ਕੁਰਬਾਨੇ ਜਾਓ ਮਿਹਰਬਾਨਾ, ਪਹਿਲਾਂ ਮੈਂ ਤੇ ਰੱਬ ਤੋਂ ਕੁਰਬਾਨ ਜਾਂਦਾ ਮਿਹਰਬਾਨ ਤੋਂ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤੇਨਾ ਕੇ ਲੈਣ ਜੋ ਤੇਰਾ ਨਾਂ, ਪਰ ਨਹੀਂ ਇੱਕ ਵਾਰੀ ਨੀ ਲੈਣ ਜੋ ਤੇਰਾ ਨਾਂ ਤੇਨਾ ਕੇ ਹਾਂ ਸਾਧ ਕੁਰਬਾਨੇ। ਇਸ ਕਰਕੇ ਜਦੋਂ ਅੰਦਰ ਮੰਨ ਗਿਆ ਤੁਹਾਡਾ ਇਹ ਕਮਲ ਕੁਮਲ ਸਭ ਸਿੱਧਾ ਹੋ ਜਾਣਾ, ਔਰ ਜਦੋਂ ਉਹ ਸਿੱਧਾ ਕਮਲ ਹੋ ਗਿਆ ਅੰਦਰ ਇੰਨੀ ਬਰਸਾਤ ਹੋਈ ਅੰਮ੍ਰਿਤ ਦੀ, ਉਹ ਬਾਲਟੀ ਭਰ ਜਾਣੀ, ਉਹ ਕੌਲੀ ਸਿੱਧੀ ਹੋ ਜਾਣੀ, ਉਹ ਕਮਲ ਸਿੱਧਾ ਹੋ ਜਾਣਾ, ਫਿਰ ਉਹਦੇ ਵਿੱਚੋਂ ਹੀ ਖੁਸ਼ਬੂਆਂ, ਉਹਦੇ ਵਿੱਚੋਂ ਹੀ ਪ੍ਰਕਾਸ਼ ਦੀਆਂ ਰੇਸ, ਉਹਦੇ ਵਿੱਚੋਂ ਹੀ ਹਿਰਦੇ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜਿਉ, ਜਨ ਨਾਨਕ ਬੋਲੇ ਤੀਜੀ ਲਾਵੇ ਮਨ ਉਪਜੇ ਬੈਰਾਗ ਜੀ। ਅੰਦਰੋਂ ਹੀ ਤੀਜੀ ਲਾਮ ਦੀ ਕਥਾ ਸ਼ੁਰੂ ਹੋ ਜਾਣੀ, ਹਿਰਦੇ ਹਰ 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 ਧੁਨ ਉਪਜੀ, ਉਹ ਫਿਰ ਉਸੇ ਧੁਨਵੇਂ ਧਿਆਨ ਧਿਆਨਵੇਂ ਜਾਣਿਆ, ਬੰਦੇ ਦਾ ਮਨ ਬਾਹਰ ਜਾਂਦਾ ਨੀ, ਅੰਦਰ ਹੀ ਉਹ ਜਿਹੜਾ ਕਮਲ ਖਿਲ ਗਿਆ ਉਹਦੇ ਅੰਦਰ ਹੀ ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧੰਨਾ, ਅੰਦਰ ਹੀ ਖੁਸ਼ਬੂਆਂ ਚ ਮਸਤ ਹੋ ਜਾਂਦਾ ਉਹਨੂੰ, ਇੰਨੀਆਂ ਅੰਦਰ ਸੈਂਟਾਂ ਦੀਆਂ ਖੁਸ਼ਬੂਆਂ ਆਉਂਦੀਆਂ, ਉਹ ਕੇ ਮਾਰਟ ਚ ਜਾਂਦਾ ਹੀ ਨਹੀਂ ਹੈ, ਉਹ ਹੋਰ ਕੋਈ ਸਨੂਈ ਸੈਂਟ ਕਦੀ ਖਰੀਦਦਾ ਹੀ ਨਹੀਂ ਹੈ, ਉਹ ਅੰਦਰ ਹੀ ਜਨ ਨਾਨਕ ਮੁਸ਼ਕ ਚ ਘੋਲਿਆ, ਕਿਉਂਕਿ ਉਹ ਕਮਲ ਸਿੱਧੇ ਹੋਣ ਦੀਆਂ ਨਿਸ਼ਾਨੀਆਂ ਹੀ ਹੈ। ਫਿਰ ਉਹ ਜਿਹੜਾ ਮਨ ਹੁੰਦਾ ਨਾ ਉਸ ਖੁਸ਼ਬੂ ਚ ਜਿੱਦਾਂ ਫੁੱਲ ਦੇ ਦੁਆਲੇ ਭੌਰਾ ਭੌਂਦਾ ਹੈ ਨਾ, ਉਹ ਭੌਰਾ ਪਾਉਂਦਾ ਪਾਉਂਦਾ ਬਾਹਰ ਜਾਂਦਾ ਨਹੀਂ, ਉਹ ਫੁੱਲ ਦੇ ਵਿੱਚ ਹੀ ਆਲੀ ਖੁਸ਼ਬੂ ਸੁੰਘ ਕੇ ਉੱਥੇ ਮਸਤ ਰਹਿੰਦਾ, ਤੇ ਉਹ ਕਹਿੰਦਾ ਮਹਾਰਾਜ ਕਹਿੰਦਾ ਇਹੋ ਜੀ ਕਿਰਪਾ ਕਰ ਵੀ ਮੇਰਾ ਮਨ ਵੀ ਇਸ ਅੰਦਰ ਹੀ ਭੌਰੇ ਵਾਂਗੂ ਰਹੇ, ਬਾਹਰ ਨਾ ਜਾਏ, ਤੇ ਉਸ ਖੁਸ਼ਬੂ ਦਾ ਮੈਨੂੰ ਕੁਛ ਨਿਸ਼ਾਨ ਮਿਲ ਜਾਏ, ਤੇ ਮੈਨੂੰ ਹਮਾਰ ਇਹ ਕਿਰਪਾ ਕੀਜੈ, ਹਮਾਰ ਇਹ ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀਜੈ, ਹਮਾਰਾ ਇਹ ਕਿਰਪਾ ਕੀਜੈ, ਹਮਾਰਾ ਇਹ ਕਿਰਪਾ ਕੀਜੈ। ਅਲ ਇਹ ਰਹਾਉ ਦੀ ਤੁਕ ਹੈ, ਇਹਦੇ ਲਫ਼ਜ਼ ਥੋੜੇ ਜਿਹੇ ਡਿਕਸ਼ਨਰੀ ਮੀਨਿੰਗ ਲੈਣੇ ਪੈਣੇ ਹੈ। ਉਹ ਹੈ ਅਲ ਵੀ ਜਿਹੜਾ ਭੌਰਾ ਹੈ ਉਹ ਮਕਰੰਦ ਮੈਨੇ ਖੁਸ਼ਬੂ, ਪਹਿਲਾਂ ਇਸ ਖੁਸ਼ਬੂ ਨਹੀਂ ਸੀ ਕਹਿੰਦੇ ਪੁਰਾਣੀ ਪੰਜਾਬੀ ਚ ਬੋਲੀ ਚ, ਇਹਦਾ ਨਾਂ ਮੁਸ਼ਕ ਸੀ, ਲੇਕਿਨ ਬੋਲੀ ਬਦਲਦੀ ਬਦਲਦੀ ਹੁਣ ਕੋਈ ਲਾਗੇ ਬਹਿ ਜਾਏ ਕਹਿੰਦੇ ਜਾ ਪਰੇ ਤੇਰੇ ਕੋਲ ਤੇ ਮੁਸ਼ਕ ਆਉਂਦੀ ਹੈ, ਹੁਣ ਇਹ ਭੈੜੇ ਲਫ਼ਜ਼ਾਂ ਚ ਅਸੀਂ ਲੈਣ ਲੱਗ ਪਏ, ਪਰ ਗੁਰਬਾਣੀ ਚ ਇਹਨੂੰ ਅੱਛੇ ਲਫ਼ਜ਼ਾਂ ਚ ਲਿਆ, ਆਪਟੀਮਿਸਟਿਕ ਵਿਊ ਲਈ ਇਹਦੀ, ਇਹਨੂੰ ਮੁਸ਼ਕ ਨੂੰ ਖੁਸ਼ਬੂ ਸਮਝਿਆ ਹੈ, ਤੇ ਉਹਦਾ ਜਿਹੜਾ ਸੰਸਕ੍ਰਿਤ ਲਫ਼ਜ਼ ਹੈ ਉਹ ਹੈ ਮਕਰੰਦ, ਮਕਰੰਦ ਮੈਨੇ ਖੁਸ਼ਬੂ, ਅਲ ਮੈਨੇ ਭੰਵਰਾ, ਤੇ ਇਸੇ ਨੂੰ ਹੀ ਜਿਹੜੀ ਅੰਦਰ ਇਹ ਚੀਜ਼ ਹੈ ਇਹਨੂੰ ਹੀ ਰੱਬ ਦੇ ਚਰਨ ਕਮਲ ਕਿਹਾ। ਉਹ ਫਿਰ ਚਰਨ ਕਮਲ ਕੀ ਹੈ, ਅੰਦਰ ਉਸ ਦੇ ਦੁਆਲੇ ਮਨ, ਉਸੇ ਹੀ ਕਮਲ ਦੇ ਦੁਆਲੇ ਇੰਨੀ ਖੁਸ਼ਬੂ ਇੰਨਾ ਕੁਛ ਉੱਥੇ ਹੋ ਰਿਹਾ ਹੁੰਦਾ ਹੈ ਅੰਦਰ ਹੀ, ਤੇ ਉਹ ਮਨ ਫੇਰਨਾ ਆਪ ਹੀ ਕਹਿ ਹੁੰਦਾ ਹੈ ਦੇਖੋ ਅਚਰਜ ਪਿਆ, ਦੇਖੋ ਅਚਰਜ ਪਿਆ, ਪਰ ਆਪਣੇ ਜ਼ੋਰ ਨਾਲ ਨਹੀਂ ਹੋਣਾ, ਬੇਨਤੀ ਰੂਪ ਹੋ ਕੇ ਨਾਮ ਜਪਣਾ ਪੈਣਾ ਹੈ, ਤੇ ਹਰ ਬੇਨਤੀ ਚ ਜੋ ਸਵਾਸ ਸਵਾਸ ਨਾਮ ਜਪਦਾ ਹੈ ਆ ਤੁਕ ਮੋਹਰੇ ਆਉਣੀ ਹੈ, ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀ, ਕਿਰਪਾ ਕੀਜੈ, ਕਿਰਪਾ ਕੀਜੈ, ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ, ਇਹ ਅਲ ਮਕਰੰਦ ਚਰਨ ਕਮਲ ਸਿਉ, ਅਲ ਮਕਰੰਦ ਚਰਨ ਕਮਲ ਸਿਉ, ਅਲ ਕਹਿੰਦੇ ਭੌਰੇ ਨੂੰ, ਮਕਰੰਦ ਕਹਿੰਦੇ ਖੁਸ਼ਬੂ ਨੂੰ, ਚਰਨ ਕਮਲ ਜਿਹੜਾ ਅੰਦਰ ਕਮਲ ਸਿੱਧਾ ਹੋ ਗਿਆ ਹੈ ਉਹ ਅਲ ਮਕਰੰਦ ਚਰਨ ਕਮਲ ਸਿਉ, ਅਲ ਮਕਰੰਦ ਚਰਨ ਕਮਲ ਸਿਉ, ਉਹ ਤੂੰ ਮੈਨੂੰ ਛੇਤੀ ਨਾ ਇੱਕ ਮਾੜੀ ਜੀ ਝਲਕ ਦਿਖਾ ਕੇ ਤੇ ਸਭ ਕੁਛ ਖੇਡ ਅੰਦਰ ਬੰਦ ਕਰ ਦਿੱਤੀ, ਤੂੰ ਪੜਦਾ ਸੁੱਟ ਦਿੱਤਾ ਅੰਦਰ, ਡਰੋਪ ਕਰ ਦਿੱਤਾ ਸੀਨ ਮੇਰੇ ਅੰਦਰ, ਇਹ ਤੂੰ ਮੈਨੂੰ ਕੀ ਦਿਖਾ ਲਿਆ? ਕਿਉਂ
ਮਨ ਫੇਰ ਫੇਰ ਰੀਜਾ,
ਪਹਿਲੀ ਉਹਦੀ ਕਿਰਪਾ ਕੀ ਹੁੰਦੀ ਹੈ, ਛਿਨ ਭਰ ਲਈ ਨਾ ਥੋੜਾ ਜਿਹਾ ਸਵਾਦ ਦਿਖਾ ਕੇ, ਫਿਰ ਅਭਿਆਸੀ ਜਨ ਫਿਰ ਬਿਲਕਦਾ ਰਹਿੰਦਾ ਹੈ, ਉਹ ਫਿਰ ਕਹਿੰਦਾ ਹੈ
ਹਮਾਰਾ।
ਇਹ ਲਾਈਨਾਂ ਖੰਡ ਪਾਠ ਕਰਨ ਨੂੰ ਨਹੀਂ ਹੈ, ਸਾਰੇ ਬਾਣੀ ਜਿਹੜੀ ਹੈ ਇਹ ਅਭਿਆਸੀਆਂ ਲਈ ਬਣੀ ਹੈ, ਉਹਨਾਂ ਦੀ ਸੁਖਾਲ ਲਈ ਬਣੀ ਹੈ, ਤਾਂ ਕਿ ਹੋਰ ਨਾਮ ਜਪ ਸਕਣ, ਬ੍ਰਹਮ ਗਿਆਨ ਨੂੰ ਸਮਝ ਸਕਣ ਪੂਰਨ ਨੂੰ, ਇਹ ਪਾਠ ਕਰਨ ਲਈ ਨਹੀਂ ਹੈ। ਜਿਉਂ ਜਿਉਂ ਅਭਿਆਸੀ ਜਨ ਦੇ ਵਿਚ ਥੋੜੀ ਜੀ ਚੀਜ਼ ਇਹ ਵਰਤ ਜਾਂਦੀ ਹੈ, ਉਹ ਭਾਵਾਂ ਦੇ ਦੇਸ਼ ਦੇ ਵਿਚ ਖੇਲਣ ਲੱਗ ਪੈਂਦਾ ਸ਼ਬਦ ਗਾ ਕੇ, ਕਿਉਂਕਿ ਚੀਜ਼ ਸੱਚ ਹੈ। ਉਹ ਕਹਿੰਦੇ ਆ ਮਹਾਰਾਜ ਨੇ ਬਿਲਕੁਲ ਹੀ ਠੀਕ ਲਿਖਿਆ,
ਕਿਰਪਾ ਕੀ ਜੈ, 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 ਕਿਰਪਾ ਹਮਾਰਾ। ਆਲਮ ਕਰੰਦ ਚਰਨ ਕਮਲ ਸਿਓ, ਆਲਮ ਕਰੰਦ ਚਰਨ ਕਮਲ ਸਿਓ, ਅਲੇ ਮਕਰੰਦ,
ਅਲੇ ਜਿਹੜਾ ਪੌਰਾ ਸੀ, ਅਲੇ ਮਕਰੰਦ ਖੁਸ਼ਬੂ ਚ ਘੁੰਮਣ ਲੱਗ ਪਿਆ,
ਅਲੇ ਕਰੰਦ, ਅਲੇ ਕਹਿੰਦੇ ਮਨ ਨੂੰ, ਅਲੇ ਮਕਰੰਦ ਚਰਨ ਕਮਲ ਸਿਓ, ਅਲੇ ਮਕਰੰਦ ਚਰਨ ਕਮਲ ਸਿਓ,
ਮਨ ਫੇਰ ਫੇਰ ਰੀ ਰਹਾਓ, ਮਨ ਫੇਰ ਮੈਨੂੰ ਨੀ ਹੋਰ ਕੋਈ ਪਾਣੀ ਚਾਹੀਦਾ ਇਹਦੇ ਤੋਂ ਬਗੈਰ, ਇਹ ਕਿਰਪਾ ਦਾ ਪਾਣੀ ਦੇ ਮੈਨੂੰ। ਕਿਉਂ
ਆਨ ਜਲਾਸਿਓ ਕਾਜ ਨਾ ਕਛੂ ਹੈ, ਆਨ ਜਲਾਸਿਓ ਕਾਜ ਨਾ ਕਛੂ ਹੈ।
ਬਬੀਹੇ ਨਾ ਪਤਾ ਨੀ ਕੀ ਪਿਛਲੇ ਜਨਮ ਦੇ ਪਾਪ ਕੀਤੇ ਹੁੰਦੇ ਆ, ਉਹਨੂੰ ਜਿਹੜੀ ਇਹ ਜੂਨ ਮਿਲਦੀ ਹੈ ਉਹਦੇ ਗਲ ਚ ਇੱਕ ਮੋਰੀ ਹੁੰਦੀ ਹੈ, ਉਹ ਜਿੰਨਾ ਬਾਹਰਲਾ ਪਾਣੀ ਪੀ ਜਾਏਗਾ ਮੋਰੀ ਥਾਣੀ ਨਿਕਲ ਜਾਊਗਾ, ਬਾਣੀ ਚ ਲਿਖਿਆ ਹੈ। ਉਹ ਪਿਆਸਾ ਫਿਰ ਪਿਆਸ ਹਰ ਵੇਲੇ ਪੀ ਕਹਾਂ ਪੀ ਕਹਾਂ ਪੀ ਕਹਾਂ ਘੁੰਮਦਾ ਰਹਿੰਦਾ ਦਰਖਤਾਂ ਆਲੇ ਦੁਆਲੇ, ਸਾਰੀ ਬਰਸਾਤ ਦੁਨੀਆਂ ਭਰ ਲਈ ਬਰਸਾਤ ਭਰ ਲਈ ਹੁੰਦੀ ਹੈ, ਪਰ ਅਭਿਆਸੀ ਜਨ ਬਿਲਕਦਾ ਹੈ ਵੀ ਹੇ ਮਹਾਰਾਜ ਕਿਤੇ ਮੇਰੇ ਤੇ ਵੀ ਕਿਰਪਾ ਕਰ ਦੇ, ਤੇਰੇ ਸ਼ਬਦਾਂ ਚ ਲਿਖਿਆ ਵੀ ਸਾਰੇ ਹੀ ਵਰਸਾਏ ਜਾ ਰਹੇ ਨੇ, ਕਿਤੇ ਇੱਕ ਬੂੰਦ ਮੈਨੂੰ ਵੀ ਦੇ ਦੇ। ਉਹ ਫਿਰ ਜਿਹੜੀ ਬੂੰਦ ਹੁੰਦੀ ਨਾ ਉਹ ਸਾਰੀ ਬਰਸਾਤ ਚ ਇੱਕ ਵਾਰੀ ਸਿੱਧੀ ਉੱਤੋਂ ਉਤਰਦੀ ਹੈ ਔਰ ਬੀਹੇ ਦੇ ਸਿੱਧੇ ਗਲ ਚ ਜਾਂਦੀ ਹੈ, ਉਹਦੇ ਨਾਲ ਫਿਰ ਸਾਰੇ ਸਾਲ ਲਈ ਤ੍ਰਿਪਤ ਜਾਂਦਾ। ਇਹ ਬੂੰਦ ਜੇ ਸੱਪ ਦੇ ਉੱਤੇ ਪੈ ਜਾਏ ਉਹਦੇ ਸਿਰ ਤੇ ਮਣੀ ਬਣ ਜਾਂਦੀ ਹੈ, ਸੱਪ ਮਣੀ ਵਾਲਾ ਐਡਾ ਕੀਮਤੀ ਸੱਪ ਹੁੰਦਾ, ਉਹਦੇ ਸਿਰ ਤੇ ਮਣੀ ਲੋ ਜਗਣ ਲੱਗ ਪੈਂਦੀ ਉਹਦੇ ਸਿਰ ਤੇ। ਅਸੀਂ ਆਪ ਪਿੰਡੀ ਥਾਈ, ਕਿਉਂਕਿ ਮੈਂ ਬਾਂਗਰ ਦਾ ਰਹਿਣ ਵਾਲਾ, ਉਧਰ ਬਾਬੇ ਬਕਾਲੇ ਦੇ ਲਾਗੇ, ਅਸੀਂ ਆਪ ਇਹੋ ਜਿਹੇ ਸੱਪ ਦੇਖੇ ਜਿਹੜੇ ਰਾਤ ਨੂੰ ਚੱਲਦੇ, ਉਹਨਾਂ ਸਿਰ ਤੇ ਲੋਹ ਹੁੰਦੀ ਹੈ, ਉਹ ਮਣੀ ਵਾਲੇ ਸੱਪ ਹੁੰਦੇ ਆ, ਜਿਹੜੇ ਸਪੇਰੇ ਹੁੰਦੇ ਆ ਇਹੋ ਜਿਹੇ ਸੱਪ ਨੂੰ ਧਾ ਕੇ ਫੜਦੇ ਆ, ਫਿਰ ਉਹਦੀ ਮਣੀ ਕੱਢਦੇ ਆ, ਉਹ ਮਣੀ ਦਾ ਫਿਰ ਜਾ ਕੇ ਉਹ ਐਸਾ ਰੀਠਾ ਬਣਾਉਂਦੇ ਆ ਵੀ ਜਿੱਥੇ ਸੱਪ ਲੜਿਆ ਹੋਏ ਉਹ ਛੱਡਦੇ ਆ, ਉਹ ਫਿਰ ਰੀਠਾ ਸਾਰਾ ਸ਼ਹਿਰ ਚੂਸ ਲੈਂਦਾ ਔਰ ਉਥੋਂ ਬਾਅਦ ਉਹਨੂੰ ਨਿਚੋੜ ਦਿੰਦੇ ਹੈ ਤੇ ਉਹ ਬੰਦਾ ਰਾਜੀ ਹੋ ਜਾਂਦਾ। ਤੋ ਇਹ ਐਸੀ ਕੀਮਤੀ ਬੂੰਦ ਹੈ, ਜੇ ਸੱਪ ਦੇ ਸਿਰ ਤੇ ਪੈ ਜਾਏ ਉਹ ਮਣੀ ਵਾਲਾ ਹੋ ਜਾਂਦਾ, ਜੇ ਸਿਪ ਚ ਪੈ ਜਾਏ, ਜਿਹੜੀ ਸਮੁੰਦਰ ਦੇ ਵਿਚ ਉਹ ਘੋਗੇ ਹੁੰਦੇ ਸਿੱਪਾਂ ਹੁੰਦੀਆਂ ਉਹਦੇ ਚ ਜਾਰ ਵਾਲੇ ਕੀਮਤੀ ਮੋਤੀ ਬਣ ਜਾਂਦਾ, ਉਹਦੇ ਚ ਜਿਹੜੇ ਸਮੁੰਦਰਾਂ ਚੋਂ ਕੱਢਣ ਵਾਲੇ ਉਹ ਇਹੋ ਜਿਹੀ ਸਿਪ ਪਾਲਦੇ ਨੇ ਵੀ ਜਿੱਥੋਂ ਕੀਮਤੀ ਮੋਤੀ ਉਹ ਉਸ ਬੂੰਦ ਨਾਲ ਬਣਦਾ ਇਸ ਬੂੰਦ ਦੇ। ਪਰ ਇੱਕ ਬੜੀ ਹੈਰਾਨੀ ਦੀ ਗੱਲ ਹੈ, ਇਹ ਹੈ ਬ੍ਰਹਮ ਗਿਆਨ ਦੀ ਬੂੰਦ, ਤੇ ਜੇ ਗਿਆਨ ਕਿਸੇ ਅਣ ਅਧਿਕਾਰੀ ਨੂੰ ਦੇ ਦਈਏ ਨਾ, ਜਿੱਦਾਂ ਬਾਣੀ ਦੇ ਲਫ਼ਜ਼ ਹੈ ਇਹ ਮਹਿਨੇ ਹੈ ਜਾਂ ਟੇਪਾਂ ਜਾਂ ਅਸੀਂ ਜੋ ਗਿਆਨ ਮਹਾਰਾਜ ਸਮਝਾ ਰਿਹਾ ਸਾਨੂੰ, ਇਹ ਅਸੀਂ ਹਰੀ ਘਰੀ ਦੇ ਪਿੱਛੇ ਤੁਰੇ ਫਿਰੀਏ ਤੇ ਦੇਈ ਫਿਰੀਏ, ਉਹ ਮਹਾਰਾਜ ਕਹਿੰਦਾ ਬਿਨ ਗਾਹਕ ਗੁਣ ਵੇਚੀਏ ਤੌਗੁਣ ਸਿੱਘ ਹੋ ਜਾਏ, ਸਸਤਾ ਚਲੇ ਜਾਏਗਾ। ਤੂੰ ਸਬਰ ਕਰ, ਤੂੰ ਐਸਾ ਗਾਹਕ ਆਏਗਾ ਤੈਥੋਂ ਲੱਖਾਂ ਦੇ ਭਾਅ ਲੈ ਜੂ। ਇਹ ਬਿਨ ਗਾਹਕ ਗੁਤ ਵੇਚੀਏ ਮਹੱਲਾ ਤੀਜਾ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਿੱਘੋ ਜਾਏ, ਗੁਣ ਕਾ ਗਾਹਕ ਜੇ ਵੇਲੇ ਤੋ ਗੁਣ ਲਾਖ ਬਖਾਏ। ਇਹ ਗੁਰੂ ਅਮਰਦਾਸ ਸਾਹਿਬ ਨਾ ਗਾਹ ਰਾਮਦਾਸ ਸਾਹਿਬ ਨੂੰ ਗੱਲ ਸਮਝਾ ਦਿੱਤੀ ਸੀ, ਕਿਉਂਕਿ ਉਹਨਾਂ ਨੇ ਗੁਰੂ ਅੰਗਦ ਕੋਲੋਂ ਇਹ ਚੀਜ਼ ਸਮਝ ਲਈ ਸੀ। ਉਹ ਬੜਾ ਡੂੰਘਾ ਸੀ, ਉਹ ਕਹਿੰਦੀ ਗਿਆਨ ਪੁਰਖਾ ਕਿਸੇ ਨੂੰ ਦੇਈ ਨਾ। ਸੋ ਮਹੱਲਾ ਤੀਜਾ ਲਿਖਦਾ, ਬਿਨ ਗੁਣ ਗਾਹਕ ਵੇਚੀਏ ਸੋ ਗੁਣ, ਬਿਨ ਗਾਹਕ ਗੁਣ ਵੇਚ ਬਿਨਾਂ ਗਾਹਕ ਗੁਣ ਵੇਚੀਏ ਤੋ ਗੁਣ ਸਿੱਘੋ ਜਾਏ, ਸਿੱਘੋ ਸਸਤਾ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਖਾਏ। ਇਸ ਕਰਕੇ ਜਿਹੜੀ ਇਹ ਟੇਪ ਹੈ ਜਾਂ ਇਹ ਬਾਣੀ ਦੀ ਵਿਚਾਰ ਹੈ, ਕਿਸੇ ਅਣ ਅਧਿਕਾਰੀ ਦੇ ਹੱਥ ਦੇ ਦੇਣਾ, ਇਹ ਏਦਾਂ ਹੈ ਜਿੱਦਾਂ ਗਾਂ ਕਸਾਈ ਨੂੰ ਦੇ ਦੇਣੀ, ਉਹਨੇ ਤੇ ਕਤਲ ਕਰ ਦੇਣੀ ਜਾ ਕੇ। ਬਾਣੀ ਉਹਨੂੰ ਦਓ, ਇਹਦੀ ਵਿਚਾਰ ਉਹਨੂੰ ਦਓ ਜਿਹਨੇ ਜਾ ਕੇ ਹਰ ਵੇਲੇ ਨਹੀਂ ਐਵੇਂ ਕਾਰਾਂ ਚ ਉਧਰ ਉਧਰ ਟਾਈਮ ਹੈ ਨਹੀਂ ਤੇ ਟੇਪ ਲਾ ਲਈ ਉੱਥੇ ਬਾਣੀ। ਉਹ ਭਾਈ ਬਾਬਾ ਨਾਨਕ ਬੋਲ ਰਿਹਾ ਹੈ, ਇਹ ਜਿਹੜੇ ਕੀਮਤੀ ਸ਼ਬਦ ਬੋਲੇ ਜਾ ਰਹੇ ਨੇ, ਇਹਨੂੰ ਜਦੋਂ ਤੈਨੂੰ ਟਾਈਮ ਆ ਉਦੋਂ ਸੁਣ, ਤਾਂ ਤੇਰੇ ਕੁਛ ਪੱਲੇ ਪਏਗਾ। ਇਸ ਕਰਕੇ ਜੇ ਕਿਤੇ ਗਿਆਨ ਤੁਸੀਂ ਐਸੇ ਨੂੰ ਦੇ ਦਿਓ, ਉਹ ਬੰਦਾ ਹੜਕਾਇਆ ਹੋਜੂ, ਉਹ ਸਗੋਂ ਵੈਰੀ ਤੁਹਾਡਾ ਬਣ ਜੂਗਾ। ਜੇ ਉਹਨੂੰ ਬਾਣੀ ਰਾਹੀਂ ਕੋਈ ਗਿਆਨ ਦੀ ਗੱਲ ਦੱਸੋਗੇ, ਉਹ ਤੁਹਾਡੇ ਵੈਰੀ ਬਣ ਜਾਣਗੇ। ਅਸੀਂ ਆਪ 4 ਸਾਲ ਪਹਿਲੇ ਦੇਖੇ, ਮੈਨੂੰ ਪਹਿਰੇ ਲਾਉਣੇ ਪਏ ਵੀ ਕੋਈ ਪਿਸਤੌਲ ਨਾ ਆਣ ਕੇ ਮੈਨੂੰ ਮਾਰਨਾ ਦੇਵੇ। ਲੇਕਿਨ ਉਹੀ ਲੋਕ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਕਿਉਂਕਿ ਮੈਂ ਆਪਣੇ ਅੰਦਰੋਂ ਪਿਆਰ ਦੀਆਂ ਲਹਿਰਾਂ ਛੱਡੀਆਂ ਹਰ ਇੱਕ ਲਈ, ਹਰ ਇੱਕ ਨੂੰ ਬਾਣੀ ਰਾਹੀਂ ਪਿਆਰ ਹੀ ਦਿੱਤਾ ਹੈ, ਉਹ ਮੇਰੇ ਨਾਲ ਦੁੱਗਣਾ ਪਿਆਰ ਕਰਨ ਲੱਗ ਪਏ ਨੇ। ਇਹ ਬਾਣੀ ਦਾ ਅਸੂਲ ਹੈ। ਇਸ ਕਰਕੇ ਕਿਉਂਕਿ ਬੰਦੇ ਦਾ ਅਸੂਲ ਹੈ, ਜਾ ਧਾਰੇ ਕੋ ਬੈਰੀ ਮੀਤ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਹ ਚਲ ਨਾਹੀਂ ਚੀਤ। ਨਾਮ ਜਪਣ ਵਾਲੇ ਦਾ ਮਨ ਨਹੀਂ ਟਿਕ ਸਕੇਗਾ ਜੀ ਉਹਦਾ ਕਿਸੇ ਨਾਲ ਵੈਰ ਜਾਂ ਕਿਸੇ ਨਾਲ ਈਰਖਾ ਕਰਦਾ, ਮਨ ਨਹੀਂ ਟਿਕੇਗਾ। ਮਨ ਦੀ ਐਸੀ ਹਾਲਤ, ਜੇ ਦੋਸਤ ਵੀ ਕੋਈ ਬਣਾ ਲੋਗੇ ਤਾਂ ਵੀ ਨਹੀਂ ਟਿਕੇਗਾ। ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਹ ਚਲ ਨਾਹੀਂ। ਇਸ ਕਰਕੇ ਸਗਲ ਜਮਾਤੀ ਬਣ ਕੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜੋ ਤੈ ਮਾਰਨ ਮੁਕੀਆਂ ਤੇਨਾ ਨਾ ਮਾਰੀ ਘੁੰਮ, ਇਹਨਾਂ ਅਸੂਲਾਂ ਚ ਕੋਈ ਗੱਲ ਹੈ, ਇਹ ਮਨ ਨੂੰ ਟਿਕਾਉਣ ਲਈ ਲਿਖਿਆ। ਜੇ ਅਭਿਆਸ ਤੂੰ ਚੜਨਾ ਹੈ ਤੇ ਆਹ ਕਿਰਪਾ ਲੈਣੀ ਹੈ ਤੇ ਉਹ ਕਿਰਪਾ ਹੋਣੀ ਉਦੋਂ ਹੈ। ਹਮਾਰਾ ਇਹ ਕਿਰਪਾ ਕੀ ਹੈ, ਹਮਾਰਾ ਇਹ ਕਿਰਪਾ ਅੰਦਰ ਮਨ ਟਿਕੇਗਾ ਅਭਿਆਸ ਚ, ਫੇਰ ਏਡੀਆਂ ਵਾਲੀਆਂ ਕਲਾਂ ਵਰਤਣਗੀ ਅੰਦਰ। ਮਨ ਤੇ ਹਲੀ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੇਹ ਚਲਣਾ ਹੀ, ਉਹਦਾ ਮਨ ਨਹੀਂ ਖੜਾ ਹੋ ਸਕਦਾ ਗੁਰਸਿੱਖ ਦਾ। ਇਸ ਕਰਕੇ ਸਾਰੀ ਬਾਣੀ ਨੂੰ ਇਹ ਲਿਖੀ ਇਸੇ ਕਰਕੇ ਹੈ ਕਿ ਅਧਿਕਾਰੀ ਦੇ ਹੱਥ ਚ ਦਿਓ, ਔਰ ਫਿਰ ਜੇ ਉਹ ਬੂੰਦ ਜਿਹੜੀ ਸੱਪ ਤੇ ਪੈ ਜੇ ਮਣੀ ਬਣ ਜਾਂਦੀ, ਬਬੀਹੇ ਚ ਪੈ ਜੇ ਤੇ ਉਹ ਬੂੰਦ ਉਹ ਤ੍ਰਿਪਤ ਜਾਂਦਾ, ਤੇ ਜੇ ਉਹ ਸਿਪ ਚ ਪੈ ਜੇ ਮੋਤੀ ਬਣ ਜਾਂਦੀ। ਅਸੀਂ ਆਪ ਪਿੰਡੀ ਥਾਈ ਦੇਖਿਆ, ਜੇ ਉਹ ਬੂੰਦ ਗਿੱਦੜ ਤੇ ਪੈ ਜੇ ਉਹ ਹਲਖਾਇਆ ਜਾਂਦਾ। ਕਈ ਫਵੀ ਗਿੱਦੜੀਆਂ ਹੁੰਦੀਆਂ, ਅਸੀਂ ਪਿੰਡੀ ਥਾਈ ਬਾਹਰ ਪੈ ਗਈਆਂ ਜਾਣਾ ਤੇ ਸਾਡੇ ਚਾਚੇ ਤਾਇਆਂ ਨੇ ਕਹਿਣਾ ਕਿ ਦੇਖੋ ਇਹ ਦੁਨੀਆ ਉੱਥੇ ਇੱਕ ਫਵੀ ਗਿੱਦੜੀ ਫਿਰਦੀ ਹੈ, ਹਲਕਾਈ ਗਿੱਦੜੀ ਹੈ। ਉਹ ਹਲਕਾਈ ਗਿੱਦੜੀ ਦੇ ਜਦੋਂ ਮੂੰਹ ਚ ਪੈ ਜਾਂਦਾ ਜਾਂ ਗਿੱਦੜ ਚ, ਉਹ ਹਲਕਾਇਆ ਜਾਂਦਾ। ਏਦਾਂ ਬੰਦਾ ਜੇ ਬਾਣੀ ਦਾ ਗਿਆਨ, ਜਿਹੜੇ ਇਸ ਬਾਣੀ ਦੇ ਪ੍ਰਤੀਤ ਨਹੀਂ ਕਰਦੇ ਜਾਂ ਸਾਰਾ ਜਾਂ ਹੋਰ ਰਹਿਤ ਨਾਮਿਆਂ ਤੇ ਪ੍ਰਤੀਤ ਹੈ, ਜਾਂ ਇਸ ਬਾਣੀ ਦੇ ਸਿੱਖ ਨਹੀਂ ਹੈ, ਕਿਸੇ ਬੰਦੇ ਦੇ ਸਿੱਖ ਹੈ, ਅਗਰ ਉਹਨੂੰ ਤੁਸੀਂ ਬਾਣੀ ਦੀ ਲਾਈਨ ਸਮਝਾਓਗੇ ਉਹ ਹਲਕਾਏ ਜਾਣਗੇ। ਇਹ ਪ੍ਰਤੱਖ ਹੈ, ਇਹ ਹੋਣੀ ਹੈ, ਇਹ ਉਸ ਬੂੰਦ ਦੀ ਐਸੀ ਕਿਰਪਾ ਹੈ। ਤੇ ਉਹ ਬੂੰਦ ਜੇ ਬਬੀਹੇ ਦੇ ਮੂੰਹ ਚ ਪੈ ਜਾਏ ਤਾਂ ਸਦਾ ਲਈ ਚੁੱਪ ਹੈ, ਤ੍ਰਿਪਤ ਜਾਂਦਾ ਹੈ। ਕਦੀ ਬਬੀਹੇ ਦੇ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਪਿੱਛੇ ਜਾ ਕੇ, ਬਬੀਹਾ ਕਿਉਂ ਤੂੰ ਕਰਲਾ ਰਿਹਾ ਹੈ, ਇਹ ਸਹਿ ਸੁਭਾਏ ਬੂੰਦ ਪੈਣੀ ਹੈ, ਤੂੰ ਕਾਲਾ ਨਾ ਪੈ, ਉਹ ਕਦੀ ਬਾਣੀ ਪੜਿਆ ਕਰੋ। ਇਸ ਕਰਕੇ ਉਹ ਜਿਹੜੀ ਬੂੰਦ ਨੂੰ ਹੈ ਨਾ, ਉਸੇ ਨੂੰ ਹੀ ਚਾਤਰ ਕਹਿੰਦੇ ਬਬੀਹੇ ਨੂੰ। ਹਰ ਬੂੰਦ ਚਾਤ੍ਰਿਕ ਕਬੀਜੈ, ਹਰ ਬੂੰਦ ਚਾਤ੍ਰਿਕ ਕਬੀਜੈ, ਹਰ ਬੂੰਦ ਚਾਤ੍ਰਿਕ ਕਬੀਜੈ, ਹਰ ਬੂੰਦ ਚਾਤ੍ਰਿਕ ਕਬੀਜੈ, ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ, ਕਿਰਪਾ ਕੀਜੈ ਕਿਰਪਾ ਕੀ, ਕਿਰਪਾ ਕੀਜੈ ਕਿਰਪਾ ਕੀਜੈ, ਕਿਰਪਾ ਕੀਜੈ ਹਮਾਰਾ।
एक कृपा हमारा एक कृपा ये आलम करंद चरण कमल सियो आलम करंद चरण कमल सियो मन फेर फेर दी रहो मन फेर फेर दी हमारा एक कृपा बिन मिलबे नाही संतोख बिन मिलबे नाही संतोख
शब्द क्लोज करन लगे ने महाराज कहंदे नहीं भाई मैंने ते हुण दर्शन ही दे दे तू मैं इन्हें होर कोई चीज नहीं है रास्ते दियां चीजां सब वरत रहा ठीक है मैं नहीं प्रतीचदा मैनू ते की कर हमारा एक कृपा
पेख दर्शन नानक जी जय पेख दर्शन नानक जी जय
इथे दर्शन दे नन्ने नु भी औंकड़ है नानक दे कक्के नु भी औंकड़ है ए क्यों जिहड़ी नानक जोत महले पंजवे च आई है नानक ते बहुत वड्डी जोत है ओ ते उथे बैठा जन नानक भगत दर तुल ब्रह्म सम सारे एक जी क्या बखाने हां के बल 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 सद बलिहार ਉਹ ਜੋ ਗੁਰੂ ਅਰਜਨ ਮਹੱਲਾ ਪੰਜਵਾਂ ਹੈ ਜਿੱਥੇ ਕੱਕੇ ਨੂੰ ਅੰਕੁੜ ਆ ਜਾਏ ਉਹ ਮਹੱਲਾ ਆਪਣੇ ਨੀ ਕਹਿ ਰਿਹਾ ਹੈ
ਪੇਖ ਦਰਸ਼ਨ ਨਾਨਕ ਜੀ
ਨਾਨਕ ਕਿਹੜਾ ਮਹੱਲੇ ਪੰਜਵੇਂ ਵਾਲਾ ਹੈ ਗੁਰੂ ਨਾਨਕ ਮੈਂ ਤਾਂ ਜੀਨਾ ਹੁਣੀ ਜੁਣ ਤੂੰ ਆਪਣਾ ਸ਼ਬਦ ਅਖੁੱਟ ਰੂਪ ਵੀ ਦਰਸ਼ਨ ਦੇ ਦੇ
ਪੇਖ ਦਰਸ਼ਨ ਨਾਨਕ ਜੀ ਪੇਖ ਦਰਸ਼ਨ
ਤਾਂ ਬਾਣੀ ਦਰਸ਼ਨ ਕਰਕੇ ਪੜ੍ਹਨੀ ਚਾਹੀਦੀ ਹੈ ਆਨੰਦ ਬਾਣੀ ਦੇ ਵਿੱਚ ਕਦੀ ਕਿਸੇ ਨੇ ਵਿਚਾਰਿਆ ਵੀ ਸਾਰੇ ਹੀ ਨਾਨਕ ਦੇ ਕੱਕਿਆਂ ਨੂੰ ਔਂਕੜ ਹੈ ਆਨੰਦ ਪਿਆ ਮੇਰੀ ਮਾਂ ਹੈ ਸਤਿਗੁਰੂ ਮੈਂ ਪਾਇਆ ਕਹੇ ਨਾਨਕ ਉਹ ਕਹੇ ਨੀ ਹੈ ਉਹ ਕਹੇ ਨਾਨਕ ਹੈ ਵੀ ਹਰ ਥਾਂ ਨਾਨਕ ਦੇ ਕੱਕੇ ਨੂੰ ਔਂਕੜ ਹੈ ਤੇ ਕਦੀ ਆਪ ਖੋਜ ਕਰੋ ਬਾਬੇ ਨੂੰ ਟਾਈਮ ਦਿਓ ਫਿਰ ਤੁਹਾਨੂੰ ਹੀਰੇ ਜਵਾਹਰਾਤ ਲੱਭਣਗੇ ਇਹਦੇ ਚ ਵੀ ਇਹ ਨਾਨਕ ਦੇ ਕੱਕੇ ਨੂੰ ਕਈ ਥਾਂ ਮੁਕਤਾ ਹੈ ਕਈ ਥਾਂ ਔਂਕੜ ਹੈ ਕਈ ਥਾਂ ਨਾਨਕੇ ਹੈ ਕਈ ਥਾਂ ਨਾਨਕਾ ਹੈ ਕਈ ਥਾਂ ਇਹ ਕਿਉਂ ਹੈ ਇਹ ਸਾਰੀ ਚੀਜ਼ ਆਪ ਲੱਭਿਓ ਪਰ ਇੱਥੇ ਅਸੂਲ ਤੁਹਾਨੂੰ ਮਿਲ ਜਾਣਗੇ ਕਿਉਂਕਿ ਸ਼ਬਦ ਨਾਲ ਸ਼ਬਦ ਖੁੱਲ ਜਾਊ ਇੱਥੇ ਦਰਸ਼ਨ ਉਹ ਖਾਸ ਦਰਸ਼ਨ ਨੇ ਨੰਨੇ ਨੂੰ ਔਂਕੜ ਦਿੱਤਾ ਸਟ੍ਰੈਸ ਦਿੱਤੀ ਹੈ ਹਾਈਲਾਈਟ ਕੀਤਾ ਹੈ ਲਫ਼ਜ਼ ਔਂਕੜ ਦਾ ਮਤਲਬ ਹਾਈਲਾਈਟ ਕੀਤਾ ਕਿਤੇ ਕਿਤੇ ਔਂਕੜ ਫੁੱਲ ਸਟਾਪ ਦਾ ਕੰਮ ਕਰੂ ਕਿਤੇ ਕਿਤੇ ਹਾਈਲਾਈਟਿੰਗ ਦਾ ਕੰਮ ਕਰੂ ਇੱਥੇ ਨਾਨਕ ਦੇ ਕਿਉਂਕਿ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਉਥੋਂ ਜੋ ਜਪ ਬਾਣੀ ਚ ਅਸੂਲ ਮਿਲਦਾ ਮਹੱਲਿਆਂ ਨਾਲ ਸਾਰਿਆਂ ਨਾਲ ਉਹ ਫੜਨਾ ਉਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ ਤੇ ਚਿੱਚੇ ਦੇ ਨੀਚ ਦੇ ਚਿੱਚੇ ਨੂੰ ਔਂਕੜ ਹੈ ਉਹ ਨਾਨਕ ਨੀਚ ਜਿਹੜਾ ਹੈ ਨਾ ਉਹ ਨਾਨਕ ਛਾਪ ਨੀ ਉਸ ਵੇਲੇ ਬਣਦਾ ਗੁਰੂ ਨਾਨਕ ਜਪ ਪਾਣੀ ਦੇ ਵਿਚ ਇੰਨਾ ਨੀਚ ਬਣ ਜਾਂਦਾ ਉਹ ਆਪਣੇ ਲਈ ਕਹਿ ਰਿਹਾ ਨਾਨਕ ਨੀਚ ਮੈਂ ਹੈ ਇਸ ਕਰਕੇ ਔਂਕੜ ਹੈ ਇੱਥੇ ਵੀ ਇਹੋ ਅਸੂਲ ਹੈ ਵੀ ਇੱਥੇ ਨਾਨਕ ਜਿਹੜਾ ਕਿਰਪਾ ਮੰਗ ਰਿਹਾ ਹੈ ਮਹੱਲਾ ਪੰਜਵਾਂ ਉਹ ਉਹਦੇ ਦਰਸ਼ਨ ਮੰਗ ਰਿਹਾ ਹੈ ਪੇਖ ਦਰਸ਼ਨ ਨਾਨਕ ਹਮਾਰਾ
ਆਲਮ ਕਰੰਦ ਚਰਨ ਕਮਲ ਸਿਓ ਆਲਮ ਕਰੰਦ ਚਰਨ ਕਮਲ ਅਲੇਮ ਕਰੰਦ ਅਲੇ ਅਲੇਮ ਕਰੰਦ ਚਰਨ ਕਮਲ
ਜਿੱਦਾਂ ਖੁਸ਼ਬੂ ਦੇ ਨਾਲ ਅਲੇ ਭੌ ਰਹੇ ਨੇ ਖੁਸ਼ਬੂ ਦੇ ਉੱਤੇ ਆਲ ਨੀ ਪੜਨਾ ਅਲੇ
ਅਲੇ ਮਕਰੰਦ ਚਰਨ ਕਮਲ ਸਿਓ ਅਲੇਮ ਕਰੰਦ ਚਰਨ ਕਮਲ ਮਨ ਫੇਰ ਫੇਰ ਮਨ ਫੇਰ ਫੇਰ
ਜਿੱਦਾਂ ਬੱਚਾ ਮਾਂ ਥੋੜਾ ਜਿਹਾ ਥਣ ਕੱਢਦੀ ਹੈ ਤੇ ਬੱਚਾ ਬਿਲਕ ਬਿਲਕਦਾ ਥਣ ਕੱਢੇ ਬਿਲਨ ਬਲੀਦਾ ਉਹ ਕਹਿੰਦੇ ਇੱਕੋ ਵਾਰੀ ਸਵਾਦ ਦਵਾ ਕੇ ਤੂੰ ਪਰਾਂ ਕਰ ਲਿਆ ਮੈਂ ਇੱਥੋਂ ਸਭ ਕੁਛ ਉਹ ਕਹਿੰਦੇ ਨਹੀਂ ਮਨ ਫੇਰ ਫੇਰ
ਮਨ ਫੇਰ ਹਮਾਰਾ ਕਿਰਪਾ ਕੀਤਾ ਹਮਾਰਾ ਕਿਰਪਾ ਕੀਤਾ।
ਪਤਾ ਨੀ ਕਿਰਪਾ ਕਦੋਂ ਹੋ ਜਾਣੀ ਹੈ, ਕਿੱਥੇ ਹੋ ਜਾਣੀ ਹੈ, ਕਿੰਨੂ ਹੋ ਜਾਣੀ ਹੈ, ਕਿੰਨੀ ਕੁ ਹੋ ਜਾਣੀ, ਇਹ ਉਹਦੇ ਕੋਲ ਚੀਜ਼ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਵੇਂ ਪਾਵੇ ਤੁਹਾਨੂੰ ਪਤਾ ਨੀ ਕਿਹੜੀ ਬਿਆਸੀ ਤੇ ਕਦੋਂ ਹੋ ਜਾਣੀ ਹੈ, ਕਿੰਨੀ ਕੁ ਹੋ ਜਾਣੀ ਹੈ, ਕਿੱਥੇ ਹੋਣੀ ਹੈ, ਇਹ ਉਹਦੀ ਮਰਜ਼ੀ ਹੈ। ਮੈਂ ਉੱਥੇ ਅਮਰੀਕਾ ਚ ਸੀ ਤੇ ਰੋਮ ਦਾ ਪੋਪ, ਮੈਂ ਅੱਗੇ ਵੀ ਦੱਸਿਆ ਸੀ, ਉਹ ਆਇਆ ਉੱਥੇ ਡਿਟਰੋਇਟ, ਔਰ ਉਹਦੇ ਲਈ ਬੜੀ ਦੁਨੀਆਂ ਇਕੱਠੀ ਹੋਈ, ਅਮੈਰੀਕਨ ਸਾਰੇ ਜੋ ਕ੍ਰਿਸਚੀਅਨ ਸੀ, ਬਹੁਤ ਵੱਡਾ ਸਮਾਗਮ ਸੀ। ਉਹਦੇ ਚ ਆਣ ਕੇ ਉਤਰਿਆ, ਜਦੋਂ ਉਹ ਬੈਠਾ ਤੇ ਇੱਕ ਪਾਦਰੀ ਨੇ ਉੱਥੇ ਕਹਾਣੀ ਸੁਣਾਈ, ਤੇ ਉਹ ਪਾਦਰੀ ਦੀ ਕਹਾਣੀ ਐਨ ਗੁਰਬਾਣੀ ਨਾਲ ਮਿਲਦੀ ਆ, ਔਰ ਇਸ ਸਲੋਕ ਨਾਲ ਮਿਲਦੀ, ਇਸ ਸ਼ਬਦ ਨਾਲ। ਉਹ ਪਾਦਰੀ ਨਾਲ ਮੈਂ ਟੀਵੀ ਤੇ ਘਰ ਹੀ ਬੈਠਾ ਦੇਖ ਰਿਹਾ ਸੀ, ਉਹਨੇ ਪਾਣੀ ਐਨ ਗੁਰਬਾਣੀ ਦੇ ਮੁਤਾਬਕ, ਸ਼ਬਦਾਂ ਮੁਤਾਬਕ ਇਹ ਚੀਜ਼ ਉਹਨੇ ਕਹਾਣੀ ਕਹੀ। ਇੱਕ ਬਹੁਤ ਵੱਡਾ ਮਾਲਕ ਸੀ, ਉਹਦਾ ਇਸ਼ਾਰਾ ਸੀ ਹਜ਼ਰਤ ਯਸੂ ਮਸੀਹ ਅਲ ਕ੍ਰਾਈਸਟ ਅਲ, ਵੀ ਉਹ ਮਾਲਕ ਨਾ ਪੰਜ ਸੱਤ ਨੌਕਰ ਰੱਖੇ, ਔਰ ਉਸ ਨੌਕਰਾਂ ਨੂੰ ਰੋਜ਼ ਹੀ ਕੰਮ 8 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕਰਨਾ ਪੈਂਦਾ ਸੀ, ਤੇ ਹਫ਼ਤੇ ਬਾਅਦ ਉਹਨਾਂ ਨੂੰ ਚੈੱਕ ਦਿੰਦਾ ਸੀ, ਉਹ ਸਾਰੇ ਚੈੱਕ ਲੈ ਕੇ ਚਲੇ ਜਾਂਦੇ ਸੀ, ਤੇ $4 ਪਰ ਘੰਟੇ ਦੇ ਉਹਨਾਂ ਨੂੰ ਦੇਣੇ, ਤੇ 8ਵੇਂ ਦਿਨ ਉਹਨਾਂ ਨੂੰ ਉਸ ਜੌਬ ਦਾ ਚੈੱਕ ਦੇ ਦੇਣਾ। ਇੱਕ ਬੰਦਾ ਹੋਰ ਉਹਨੇ ਰੱਖਿਆ ਜਿਹੜਾ 10 ਵਜੇ ਆਇਆ ਕਰੇ ਤੇ 3 ਵਜੇ ਚਲੇ ਜਾ ਕਰੇ, ਤੇ ਜਦੋਂ ਚੈੱਕ ਦੇਣ ਲੱਗਿਆ ਉਹਨੂੰ, ਉਸ ਮਾਲਕ ਨੇ ਸਭ ਤੋਂ ਜ਼ਿਆਦਾ ਉਹਨੂੰ ਚੈੱਕ ਦੇ ਦਿੱਤਾ। ਪਹਿਲੇ ਹਫ਼ਤੇ ਤੇ ਲੈ ਲਿਆ ਸਾਰੇ ਮਜ਼ਦੂਰਾਂ ਨਾਲ, ਅਗਲੇ ਹਫ਼ਤੇ ਉਹਨੂੰ ਪੁੱਛਣ ਲੱਗੇ ਜੀ ਅਸੀਂ ਚੈੱਕ ਨਹੀਂ ਲੈਣਾ, ਕਹਿੰਦੇ ਕਿਉਂ ਭਾਈ? ਉਹ ਕਹਿੰਦੀ ਜੀ ਪਹਿਲਾਂ ਤੁਸੀਂ ਸਾਨੂੰ ਇੱਕ ਗੱਲ ਸਮਝਾਓ, ਇਹ ਬੰਦਾ ਤੁਸੀਂ ਰੱਖਿਆ ਵੀ 7 ਬਾਅਦ, ਇਹ ਆਉਂਦਾ ਵੀ ਲੇਟ ਹੈ ਤੇ ਚਲਾ ਵੀ ਪਹਿਲਾਂ ਹੀ ਜਾਂਦਾ, ਇਹਨੂੰ ਤੁਸੀਂ ਪੈਸੇ ਵੀ ਸਭ ਤੋਂ ਜ਼ਿਆਦਾ ਦੇ ਦਿੱਤੇ, ਇਹ ਕੀ ਭੇਦ ਹੈ? ਉਹ ਕਹਿਣ ਲੱਗੇ ਪੈਸੇ ਕਿਹਦੇ ਨੇ? ਉਹ ਸਾਰੇ ਕਹਿੰਦੇ ਜੀ ਤੁਹਾਡੇ। ਕਹਿੰਦੇ ਦੇਣ ਵਾਲਾ ਕੌਣ ਹੈ? ਕਹਿੰਦੇ ਜੀ ਤੁਸੀਂ। ਇਹ ਕਹਿੰਦੇ ਫਿਰ ਤੁਹਾਡਾ ਕੀ ਅਖਬਾਰ ਦਾ ਮੈਨੂੰ ਪੁੱਛਣ ਨੂੰ? ਜਿੰਨੇ ਮੈਂ ਮਰਜ਼ੀ ਜਿਸ ਕਿਸੇ ਨੂੰ ਦਵਾਂ, ਜਿੰਨੇ ਕੋਲੋਂ ਮੈਂ ਕਿਸੇ ਕੋਲੋਂ ਜਿੰਨੇ ਮਰਜ਼ੀ ਮਜ਼ਦੂਰੀ ਤੇ ਰੀਝ ਪਾਵਾਂ, ਮੈਂ ਜਿੰਨਾ ਮਰਜ਼ੀ ਚੈੱਕ ਦੇ ਦਵਾਂ, ਜਿੰਨਾ ਮਰਜ਼ੀ ਭਾਵੇਂ ਉਹ ਪਿੱਛੋਂ ਆਇਆ ਤੁਸੀਂ ਅੱਗੋਂ ਸੀ, ਇਹ ਮੇਰੀ ਹੈ, ਮੇਰੀ ਦੌਲਤ ਹੈ, ਮੈਂ ਵੰਡਣੀ ਹੈ। ਇਸ ਕਰਕੇ ਅਕਾਲ ਪੁਰਖ ਬਾਬਾ ਨਾਨਕ ਉਹ ਦਾਤਾ ਹੈ, ਉਹਨੇ ਦੇਣਾ ਹੈ। ਉਹ ਪਤਾ ਨੀ ਪਾਛੰਗ ਕਰੋਤ ਅਗਰਣੀ ਵੇ ਨਿਰਾਸੰਗ ਆਸ ਪੂਰਨੇ, ਖਰੇ ਜਿਹੜੇ ਪਿੱਛੋਂ ਲੱਗੇ ਆ ਮੋਹਰੇ ਹੋ ਜਾਣੇ ਆ, ਲੈਣੇ ਅਰਗੇ ਜੋਤੀ ਖਿੱਚ ਕੇ ਲੈ ਜਾਣੀ ਆ, ਤੇ ਬਾਬੇ ਬੁੱਢੇ ਅਰਗੇ 6ਵੇਂ ਪਾਸ਼ੇ ਤੱਕ ਬੈਠੇ ਰਹੇ, ਇਹ ਉਹਦੀ ਕਿਰਪਾ ਹੈ। ਉਹ ਕਹਿੰਦੇ ਤੁਸੀਂ ਮੈਨੂੰ ਟੋਕ ਨਹੀਂ ਸਕਦੇ। ਇਸ ਕਰਕੇ ਸਿੱਖ ਨੂੰ ਕਦਾ ਕਾਲੀ ਨਹੀਂ ਕਰਨੀ ਚਾਹੀਦੀ, ਉਹਨੂੰ ਸਦਾ ਹੀ ਉਹਦੀ ਕਿਰਪਾ ਤੇ ਰਹਿਣਾ ਚਾਹੀਦਾ। ਤੇ ਇਸੇ ਕਰਕੇ ਰਹਾਉ ਦੀ ਤੋਂ ਕਹਤੀ ਹੈ ਵੀ ਮੇਰੇ ਤੇ ਵੀ ਕਿਰਪਾ ਕਰ, ਪਰ ਮੇਰਾ ਜ਼ੋਰ ਨਹੀਂ ਹੈ। ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ। ਇਹੋ ਸੁਨਹਿਰੀ ਅਸੂਲ ਜਪ ਬਾਣੀ ਦੇ ਅਖੀਰ ਦੇ ਉੱਤੇ ਲਾਤਾ, ਵੀ ਜਪਣ ਵੇਲੇ ਕਮਾਈ ਕਰਨ ਵੇਲੇ ਜਤ ਪਹਾਰਾ ਧੀਰਜ ਸੁਣਿਆ, ਧੀਰਜ ਨਾ ਰਹੀ ਤੇ ਕਾਲਾ ਨਾ ਪਈ, ਤੇ ਆਹੋ ਹੀ ਸ਼ਬਦ ਪੜ੍ਹਦਾ ਰਹੀ ਸਦਾ, ਹਮਾਰਾ ਇਹ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ। ਇਹ ਆਲਮ ਕਰੰਦ ਚਰਨ ਕਮਲ ਸਿਓ, ਆਲੇ ਮਕਰੰਦ ਚਰਨ ਕਮਲ, ਅਲੇ ਮਕਰੰਦ ਅਲੇ ਮਕਰੰਦ ਅਲੇ ਮਕਰੰਦ ਚਰਨ ਕਮਲ ਸਿਓ, ਅਲੇ ਮਕਰੰਦ ਚਰਨ ਕਮਲ ਸਿਓ। ਮਨ ਫੇਰ ਫੇਰ ਹਮਾਰਾ ਕਿਰਪਾ ਕੀ, ਹਮਾਰਾ ਕਿਰਪਾ ਕੀ। ਆਨ ਜਲਾ ਸਿਓ ਕਾਜ ਨਾ ਕਛੂ ਗੈ, ਆਨ ਜਲਾ ਸਿਓ ਕਾਜ ਨਾ ਕਛੂ ਗੈ, ਆਨ ਜਲਾ ਸਿਓ ਕਾਜ ਨਾ ਕਛੂ ਗੈ, ਆਨ ਜਲਾ ਸਿਓ ਕਾਜ ਨਾ ਕਛੂ ਗੈ। ਹਰ ਬੂੰਦ ਚਾ ਤਰਕ ਕਾਉਂਦੀ ਹੈ, ਹਰ ਬੂੰਦ ਚਾ ਤਰਕ ਕਾਉਂਦੀ ਹੈ, ਹਮਾਰਾ ਕਿਰਪਾ ਕੀ, ਹਮਾਰਾ ਇਹ ਕਿਰਪਾ ਕੀ। ਇਹ ਬੇ
ਬਿਨ ਮਿਲਵੇ ਨਾਹੀ ਸੰਤੋਖਾ,
ਬਿਨ ਮਿਲਵੇ
ਨਾਹੀ ਸੰਤੋ, ਨਾਹੀ ਸੰਤ ਨਾਹੀ ਸੰਤ, ਬਿਨ ਮਿਲਵੇ ਨਾਹੀ ਸੰਤੋਖਾ,
ਬਿਨ ਮਿਲਵੇ ਨਾਹੀ ਸੰਤੋ।
ਪੇਖ ਦਰਸ਼ਨ ਨਾਨਕ ਜੀ ਜੈ,
ਪੇਖ ਦਰਸ਼ਨ ਨਾਨਕ ਜੀ,
ਹਮਾਰਾ ਇਹ ਕਿਰਪਾ ਜੀ ਜੈ, ਹਮਾਰਾ ਇਹ ਕਿਰਪਾ। ਹੁਣ ਤੇ ਦਰਸ਼ਨ ਲੈ ਕੇ ਹੀ ਛੱਡਣੇ ਆ, ਕਿਉਂ? ਜੇ ਠਾਕਰ ਕੋ ਸੁਣ ਤੇ ਆਗਾਦ ਕੋ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ,
ਬਹੁਤ ਅੰਦੇਸਰੋ,
ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ,
ਬਹੁਤ ਅੰਦੇਸਰੋ,
ਤੇ ਮਿੱਟੀ ਸਭੇ ਗਏ ਆ, ਸੈਨ ਔਰ ਸੁਖ ਮਨ ਨਾਰੀ, ਸੁਖ ਮਨ ਨਾਰੀ, ਸਹਿਜ ਸੈਨ ਔਰ ਸੁਪਨ ਨਾਰੀ,
ਸੁਖ ਮਨ ਨਾਰੀ,
ਊਂਦ ਕਮਲ ਵਿਗਦੇ ਆ,
ਊਂਦ ਕਮਲ,
ਇਹਨਾਂ ਤੋਂ ਕਹਿੰਦਾ ਰਹਾਉ ਚ ਸਮਾ ਗਈਆਂ ਕਿੱਦਾਂ, ਦੇਖੋ ਅੱਜ
ਅੱਜ
ਜੇ ਠਾਕੁਰ ਕੋ ਸੁਣ ਤੇ ਆਗਿਆਦ ਕੋ,
ਸੁਣ ਤੇ ਆਗਿਆਦ ਕੋ,
ਜੇ ਠਾਕੁਰ ਕੋ ਸੁਣ ਤੇ ਆਗਿਆਦ, ਗੁਰੇ ਦਇਆ
ਸੋਰੇ ਦਇਆ,
ਰਹਾਉ ਸੋਰੇ
ਦਇਆ, ਸੋਰੇ ਦਇਆ,
ਹੁਣ ਸ਼ਬਦ ਸ਼ੁਰੂ ਤੋਂ ਸ਼ੁਰੂ ਹੁੰਦਾ ਰਹਾਉ ਤੋਂ ਬਾਅਦ, ਉਹੋ ਹੀ ਥੰਮ ਰੂਲ ਅਪਲਾਈ ਕਰੀਏ। ਸਭ ਤੋਂ ਪਹਿਲਾਂ ਜਿਹੜੇ ਪੰਜ ਦੂਤ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅਭਿਆਸੀ ਦੀਆਂ ਭੁਆਸ਼ਣੀਆਂ ਪਵਾ ਦਿੰਦੇ ਪਹਿਲਾਂ ਪਹਿਲਾਂ। ਮਾਰੇ ਬਹੁਤ ਪੁਕਾਰਿਆ ਕਬੀਰ, ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ, ਲਾਗੀ ਚੋਟ ਪਿਰਮ ਕੀ ਰਾਹ ਕਬੀਰਾ ਠੌਰ। ਇਹ ਪੰਜ ਜਿਹੜੇ ਹੈ ਅੱਗੇ ਨੂੰ ਵੀ ਤੁਹਾਡੇ ਜ਼ਿਆਦਾ ਦੁਸ਼ਮਣ ਬਣ ਜਾਣੇ ਜਦੋਂ ਤੁਸੀਂ ਅਭਿਆਸ ਸ਼ੁਰੂ ਕਰਨਾ। ਇਹ ਇੰਨੇ ਅਡਵੈਂਗ ਹੋਣੇ ਆ, ਤੁਸੀਂ ਕਿਹੋ ਜਦੋਂ ਨਹੀਂ ਸੀ ਜਪਦੇ ਚੰਗੇ ਪੱਲੇ ਰਾਮ ਨਾਲ ਸੌਂਦੇ ਸੀ, ਹੁਣੇ ਟਿਕਦੇ ਨਹੀਂ ਹੈ, ਇੰਨਾ ਮੈਂ ਤੰਗ ਹੈ, ਨਾ ਮੈਥੋਂ ਜਪ ਹੁੰਦਾ। ਤਪੇ ਹਿਆਓ ਜੀੜਾ ਬਿਲ ਲਾਏ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ। ਫਿਰ ਮਹਾਰਾਜ ਅਗਲੇ ਸ਼ਬਦ ਚ ਆਪ ਹੀ ਮਹੱਲਾ ਕਹਿੰਦਾ, ਨਦਰ ਕਰੇ ਤਾਂ ਸਿਮਰਿਆ ਜਾਏ, ਭਾਈ ਧੀਰਜ ਰੱਖ, ਇਹ ਵੀ ਤੇਰੇ ਕਾਬੂ ਆ ਜਾਣਗੇ। ਪਹਿਲੀ ਸਟੇਜ ਤੋਂ ਸ਼ੁਰੂ ਕਰਦੇ ਮਹਾਰਾਜ, ਉਹ ਲਿਖਦੇ ਨੇ ਰਹਾਉ ਤੋਂ ਬਾਅਦ, ਜੋ ਇਹ ਦੂਤ ਮੋਹੇ ਬਹੁਤ ਸੰਤਾਵਤ,
ਬਹੁਤ ਸੰਤਾਵਤ, ਜੋ ਦੂਤ ਮੋਹੇ ਬਹੁਤ ਸੰਤਾਵਤ, ਬਹੁਤ ਸੰਤਾਵਤ,
ਉਹ ਆਪ ਮੈਥੋਂ ਡਰਨ ਲੱਗ ਪਏ।